ਸ੍ਰੀ ਵਾਹਿਗੁਰੂ ਸਾਹਿਬ ਜੀਓ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਅਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈਭੰ ਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦ੍ਵੈਤੈ ਸਰਵ ਨਿਵਾਰ ਭਏ ਸ਼ਾਂਤ ਮਨ ਸੰਤ ਜਿਹੇ ਤੇਹ ਪਦ ਨਮੋ ਹਮਾਰ ਬੇਸ ਮਾਰ ਅਥਾਹ ਅਗੰਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀਓ ਆਪ ਸਰਬੱਤ ਸੰਗਤਾਂ ਵਡਭਾਗੀ ਹੋ ਜਿਨ੍ਹਾਂ ਨੂੰ ਇਹੋ ਜਿਹੇ ਕਲ ਕਲੇਸ਼ਾਂ ਦੇ ਸਮੇਂ ਦੇ ਅੰਦਰ ਸ਼ਾਂਤ ਵਾਤਾਵਰਨ ਦੇ ਅੰਦਰ ਕੁਝ ਸਮਾਂ ਬਤੀਤ ਕਰਨ ਦਾ ਅਵਸਰ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਸਤਸੰਗਤ ਦੀਆਂ ਘੜੀਆਂ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ ਚੱਲ ਰਹੀ ਸਥਾਨਕ ਮਰਿਆਦਾ ਦੇ ਅਨੁਸਾਰ ਸ਼ਾਮਾਂ ਦੇ ਵਕਤ ਦੇ ਦੀਵਾਨ ਸਜੇ ਸਤਿਗੁਰਾਂ ਦੀ ਬਾਣੀ ਦਾ ਜਾਪ ਗਿਆਨੀ ਸਿੰਘ ਸਾਹਿਬਾਨ ਜੀ ਨੇ ਕਥਾ ਦੁਆਰਾ ਇਤਿਹਾਸ ਦੀ ਜੋ ਚੱਲ ਰਹੀ ਹੈ ਲੜੀਵਾਲ ਉਹਦੇ ਦੁਆਰਾ ਨਿਹਾਲ ਕੀਤਾ ਹੈ। ਉਸ ਤੋਂ ਉਪਰੰਤ ਹਰੀਗੜ੍ਹ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਆਪ ਜੀ ਨੂੰ ਸਿੱਧੀਆਂ ਧਾਰਨਾ ਕੀਰਤਨ ਦੁਆਰਾ ਗੁਰਬਾਣੀ ਦੇ ਵਖਿਆਨ ਬਹੁਤ ਪ੍ਰਮਾਣ ਮਹਾਰਾਜ ਦੀ ਬੜੀ ਕਿਰਪਾ ਹੈ ਸੰਤ ਗੁਰਜੀਤ ਸਿੰਘ ਜੀ 'ਤੇ ਗੁਰਬਾਣੀ ਤੋਂ ਬਾਹਰ ਨਹੀਂ ਜਾਂਦੇ ਗੁਰਬਾਣੀ ਦੇ ਅਨੁਸਾਰ ਹੀ ਵਿਚਾਰ ਕਰਦੇ ਹੈ। ਕੁਝ ਦਿਨ ਹੋਰ ਇਸੇ ਤਰ੍ਹਾਂ ਕਿਰਪਾ ਕਰਨੀ ਹੈ ਮਹਾਂਪੁਰਸ਼ਾਂ ਨੇ ਲਾਭ ਪ੍ਰਾਪਤ ਕਰੀਏ। ਆਓ ਜੋ ਸਮਾਂ ਬਾਕੀ ਹੈ ਇਸ ਤੋਂ ਲਾਭ ਉਠਾਈਏ। ਉਮਰ ਉਹਾ ਵਿੱਚ ਲੇਖੇ ਦੇ ਯਾਦ ਸਾਈਂ ਵਿੱਚ ਗੁਜ਼ਰੇ ਉਮਰ ਉਹੀ ਹੈ ਜਿਹੜੀ ਵਾਹਿਗੁਰੂ ਦੀ ਯਾਦ ਦੇ ਅੰਦਰ ਸਮਾਂ ਬਤੀਤ ਹੋ ਰਿਹਾ। ਸਰਵਣ ਕੀਤਾ ਆਪ ਜੀ ਨੇ ਸੇਖ ਫਰੀਦ ਖੈਰ ਦੀ ਜੈ ਬੰਦਗੀ ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਜ਼ ਤਰੋ ਕੇ ਪਿਆ बंदे से जे पवै विच बंदी देखण को दीदार, बंदा सो जो बंदगी गह। इस प्रकार बहुत इस प्रकरण ते गुरु ग्रंथ साहिब दे अंदर बेअंत महाराज ने कृपा की। मनुखा शरीर की सफलता ते बाबा गुरजीत सिंह जी ते निचोड़ जिहड़ा कढ़िया भी मनुखा शरीर की सफलता जिहड़ी आ वाहिगुरु की बंदगी ते है। ते बंदगी गी नाम ज्ञात दा है, ज्ञान दा नाम है। सुरत द्वारा सारे फुरनियां दा बंद हो जाना ते सुरत ने इन्ना उच्चियां चढ़ जाना, ज्ञान दा स्वरूप हो जाना, शब्द दा स्वरूप हो जाना, इसका नाम ही बंदगी है। ते आओ जो विचार कल चली सी उदा थोड़ा जा एक हिस्सा रहिंदा है, उदे नाल ही जैसा कि कल आप जी नूं बेनती कीती सी कि गुरु महाराज नूं आपां बेनती करके कि पातशाह सानूं मनुखा शरीर वारे कृपा करो, सानूं सोझी बख्शो। जो सानूं मनुख शरीर मिलिया इहदियां सानूं कदरां कीमतां नहीं हन, इह तां इउं है जिवें अन्ने बस माणक पाया। तुसी कृपा करके दसो इहदी सफलता किवें है, मनुख शरीर की दुर्लभता, इहदे ते गुरबाणी का जो साडा गुरु परमेश्वर वाहिगुरु का साक्षात निरंकार का स्वरूप, दसो पातशाहियां का स्वरूप श्री गुरु ग्रंथ साहिब जी महाराज जोगो जुग अटल चावर छात्र तख्त के मालक सतगुरु, वो सानू जैसा उपदेश देणगे आपां सारियां ने वो सरवण कीना करना है। उपदेश गुरु का है ते जे कोई दो फुट धरती तो उपर बह के गुरबाणी सुना रहा है उहदा मतलब यह नहीं ज्ञान उहदा है, वह भी स्रोता है। उस तरह का स्रोता है जिस तरह के तुसी स्रोते हो। स्रोते और वक्ते दे विचकार शब्द का रिश्ता है, उही शब्द सिख की रसना ते है, उही शब्द सिख के कन्नां दे विच है। फर्क तो कोई बहुता है नहीं। जिहड़ा उचारण किया जा रहा उचारण करन वाले दे कन्नां च भी उही गल पै रही है, स्रोते दे भी उही पै रही। यह तो मैं वाधू जी की गल है भी अपने भगतापने का माण हो जाना कि मैं जे जाना हों कथ नहीं करता। महाराज कहिंदे ध्यान कर लै फिर व्यापारी वस्त्रा च्यों फिरता, पले कख भी नहीं पऊगा। सुन वालियां दे पले पै जाए पै जाए, तेरे पले कख नहीं पैना, अपना नुकसान ना कर बैठी। होमे दे च गाव्या सुनिया थां नहीं पैंदा। तो विचार सी कल मार्ग ते मंजिल दी, बाकी सारियां विचारां हो गईयां सी। मार्ग दा एक पक्ष रहिंदा सी, मार्ग ते चलण वाले नूं कुछ चीज़ां दा ध्यान रखना पैंदा। जे असीं भगती दे मार्ग ते चलना है, जिथे भगती दे मार्ग ने अगे चल के ज्ञान दा मार्ग बनना है, उस ज्ञान दे मार्ग ने प्रभु दा द्वार बनना है, ते मनन दे नाल सानूं प्राप्त होना है। मनै पाव है मोख द्वार, वाहिगुरु विच अभेदता होनी है। ते उहदे बारे भगती दे मार्ग ते भी उसे तरह दे निजमन जिस तरह संसार दे मार्ग ते चलण वाले नूं। मार्ग ते चलण वाले दे कोल पैर अपने चाहीदे ने, बगानियां पैरां नाल तुरिया नहीं जांदा। दूसरी बात, मार्ग वाले नूं मार्ग दा ज्ञान होना चाहीदा। ऐसा ना होवे वी मार्ग दे चलदा चलदा कुमार्ग पै जाए, क्योंकि मार्ग दे नाल सज्जे खब्बियों कुछ होर सड़कां भी जुड़ियां हुंदियां ने जिहड़ियां छड्डणियां पैंदियां ने, जुड़ियां हुंदियां नाल, उहनां नूं मुड़ना नहीं हुंदा। जे उहनां नूं मुड़ गए तां नुकसान हो जांदा है, मंजिल तो दूर चला जाएगा, देखना ही नहीं उन्होंने, देखी तो छड़ दती। तो एको ही गल रखनी है, सीधे सीधे रेग चलो तुम, एको ही गल है भी सीधे चलना है, नातर को धक्का दवैया है रे, नहीं तो बहुत खतरनाक बात हो जाएगी। ਅਤੇ ਗਿਆਨ ਹੋਣਾ ਚਾਹੀਦਾ। ਅਤੇ ਤੀਸਰੀ ਗੱਲ, ਜੇ ਪੈਰ ਤੇਰੇ ਕੋਲ ਹੈ, ਮਾਰਗ ਦਾ ਗਿਆਨ ਵੀ ਹੈ, ਤੇਰੇ ਕੋਲ ਅੱਖਾਂ ਨਹੀਂ ਹਨ, ਅੱਖਾਂ ਤੋਂ ਬਿਨਾਂ ਮਾਰਗ 'ਤੇ ਠੇਡੇ ਪੈਣਗੇ, ਅਤੇ ਅੰਧੇ ਪੁਰਖ ਵਾਸਤੇ ਮਾਰਗ 'ਤੇ ਚੱਲਣਾ ਬਹੁਤ ਕਠਿਨ ਹੈ। ਅਤੇ ਅੰਨੇ ਪੁਰਸ਼ ਦੀ ਕੋਈ ਵਾਂਹ ਫੜ ਲਵੇ, ਲੈ ਜਾਏ ਮੰਜ਼ਿਲ 'ਤੇ, ਕੋਈ ਅਸਚਰਜ ਬਾਤ ਨਹੀਂ ਤਾਂ ਤੁਰਨਾ ਬਹੁਤ ਕਠਿਨ ਹੈ, ਤੁਰਿਆ ਨਹੀਂ ਜਾਂਦਾ। ਅਤੇ ਅੱਖਾਂ ਆਪਣੀਆਂ ਹੋਣ, ਅਤੇ ਅੰਨੇ ਪੁਰਸ਼ ਨੂੰ ਬਗਾਨੀਆਂ ਅੱਖਾਂ ਨਾਲ ਜਾਣਾ ਪੈਂਦਾ, ਜਿਹਦੇ ਕੋਲ ਪੈਰ ਨਹੀਂ ਬਗਾਨੇ ਪੈਰਾਂ ਨਾਲ, ਪਰ ਮੁਸ਼ਕਲ ਹੈ ਬਹੁਤ। ਆਪਣੇ ਹੀ ਪੈਰ, ਆਪਣੀਆਂ ਹੀ ਅੱਖਾਂ, ਅਤੇ ਚੌਥੀ ਬਾਤ, ਜੇ ਅੱਖਾਂ ਵੀ ਆਪਣੀਆਂ ਹੋਣ ਕਾਇਮ, ਪੈਰ ਵੀ ਆਪਣੇ ਹੋਣ, ਚੱਲਣ ਵਾਸਤੇ ਤਕੜਾ ਨਰੋਆ, ਕਮਜ਼ੋਰ ਨਹੀਂ, ਜਾਣਕਾਰੀ ਵੀ ਹੈ ਰਸਤੇ ਦੀ, ਮੁੱਢਲੀ ਜਾਣਕਾਰੀ, ਜਿਵੇਂ ਨਕਸ਼ੇ ਬਣੇ ਹੁੰਦੇ ਨੇ, ਮੁੱਢਲੀ ਜਾਣਕਾਰੀ ਹੁੰਦੀ ਹੈ। ਜੇ ਮਾਰਗ ਦੇ ਵਿੱਚ ਅੰਧੇਰਾ ਹੈ ਤਾਂ ਅੱਖਾਂ ਵੀ ਕੁਛ ਨਹੀਂ ਕਰਦੀਆਂ, ਅੰਧੇਰੇ ਦੇ ਵਿੱਚ ਠੋਕਰਾਂ ਉਸੇ ਤਰ੍ਹਾਂ ਪੈਣਗੀਆਂ ਜਿਵੇਂ ਅੰਨੇ ਪੁਰਸ਼ ਨੂੰ ਪੈਂਦੀਆਂ। ਅੰਧਕਾਰ ਸੁੱਖ ਕਵੇ ਨਾ ਸੋਈ ਹੈ, ਰਾਜਾ ਰੰਗ ਦੋ ਮਿਰੜ ਹੋਈ। ਅੰਧਿਆਰੇ ਦੀਪਕ ਚਾਹੀਦਾ, ਚਾਨਣਾ ਚਾਹੀਦਾ, ਮਾਰਗ ਦੇ ਵਿੱਚ ਆਨਣਾ ਚਾਹੀਦਾ, ਅਤੇ ਫਿਰ ਮੰਜ਼ਿਲ 'ਤੇ ਪਹੁੰਚਣਾ ਕੋਈ ਔਖਾ ਨਹੀਂ। ਬਾਕੀ ਵਿਚਾਰਾਂ ਹੋ ਗਈਆਂ ਸੰਸਾਰੀਆਂ, ਕੇਵਲ ਆਹੀ ਇੱਕ ਪੱਖ ਰਹਿੰਦਾ ਸੀ ਜਿਹੜਾ ਸਮੇਂ ਦੇ ਸਮਾਪਤ ਹੋਣ ਦੇ ਨਾਲ, ਕਿਉਂਕਿ ਦਾਸ ਨੇ ਮਨ ਦੇ ਵਿੱਚ ਸੰਕਲਪ ਲਿਆ ਸੀ ਵੀ ਤੁਹਾਨੂੰ ਬਹੁਤੀ ਦੇਰ ਨਾ ਬਿਠਾਇਆ ਜਾਏ, ਪ੍ਰਬੰਧਕਾਂ ਵੱਲੋਂ ਤੁਹਾਡੇ ਵੱਲੋਂ ਪਾਬੰਦੀ ਨਹੀਂ ਸੀ, ਪਰ ਮੈਨੂੰ ਖੁਦ ਆਪਣੇ ਆਪ ਨੂੰ ਇਹ ਚੰਗੀ ਨਹੀਂ ਸੀ ਲੱਗਦੀ ਗੱਲ ਕਿ ਬੜੀ ਦੇਰ ਦੇ ਬੈਠੇ ਹੋ, ਅਤੇ ਉਹੀ ਗੱਲ ਆਪਾਂ ਪੌਣੇ ਘੰਟੇ ਵਿੱਚ ਕਰ ਲੈਣੀ ਆ, ਉਹੀ ਘੰਟੇ ਵਿੱਚ ਕਰਨੀ ਹੈ, ਗੁਰੂ ਕਿਰਪਾ ਕਰੇ। ਹੁਣ ਬਾਤ ਹੈ ਕਿ ਪੈਰ ਕਿਹੜੇ ਨੇ, ਅੱਖਾਂ ਕਿਹੜੀਆਂ ਨੇ, ਜਾਣਕਾਰੀ ਕਿਹੜੀ ਹੈ, ਜਾਣਨਾ ਕਿਹੜਾ ਹੈ। ਇਹ ਤਾਂ ਬਾਅਦ ਦੀ ਗੱਲ ਸੀ ਨਾ ਜਿਹੜੀ ਹੁਣ ਤੱਕ ਸੁਣੀ ਆਪਦੀ। ਭਗਤੀ ਦਾ ਮਾਰਗ ਹੈ, ਇਹ ਤਾਂ ਨਿਸ਼ਚਿਤ ਹੋਇਆ ਕਿ ਨਿਸ਼ਕਾਮ ਕਰਮ ਜਿਹੜਾ ਹੈ, ਪਹਿਲਾਂ ਕਰਮ ਮਾਰਗ, ਕਰਮ ਮਾਰਗ ਤੋਂ ਅੱਗੇ ਚੱਲ ਕੇ ਇਸ ਨੇ ਬਣਨਾ ਭਗਤੀ ਮਾਰਗ, ਭਗਤੀ ਮਾਰਗ ਨੇ ਅੱਗੇ ਚੱਲ ਕੇ ਬਣਨਾ ਗਿਆਨ ਮਾਰਗ, ਗਿਆਨ ਮਾਰਗ ਬਿਲਕੁਲ ਤੇਰੀ ਮੰਜ਼ਿਲ ਦੇ ਨਾਲ ਜੁੜਿਆ ਹੋਇਆ ਹੈ। ਗਿਆਨ ਭਇਆ ਤਾਂ ਕਰਮ ਹੈ ਨਾ, ਤੇਰਾ ਸਫ਼ਰ ਤੁਰਿਆ ਹੋਇਆ ਸਾਰਾ ਪਰਿਸ਼ਰਨ, ਤੈਨੂੰ ਉਹਦੀ ਕੋਈ ਲੋੜ ਨਹੀਂ ਹੈਗੀ, ਸਭ ਭੁੱਲ ਜਾਏਗਾ ਤਾਂ ਕਿਵੇਂ ਲੈ ਜਾਏਗਾ, ਪਹੁੰਚ ਗਏ। ਪਹੁੰਚਣ ਤੋਂ ਬਾਅਦ ਇੱਕ ਖੁਸ਼ੀ ਹੁੰਦੀ ਹੈ, ਜਿਸ ਖੁਸ਼ੀ ਦੇ ਵਿੱਚ ਉਹ ਖੁਸ਼ੀ ਦੀ ਬੁੱਕਲ ਦੇ 'ਚ ਥਕੇਵਾਂ ਸਾਰੇ ਹੀ ਲੈ ਜਾਂਦਾ, ਕਹਿੰਦਾ ਚਲੋ ਜੀ ਪਹੁੰਚ ਗਏ। ਅਤੇ ਇਸ ਕਰਕੇ ਪੈਰ ਕਿਹੜੇ ਨੇ, ਮਾਰਗ ਤਾਂ ਭਗਤੀ ਦਾ ਹੈ, ਮਾਰਗ ਤਾਂ ਨਿਸ਼ਕਾਮ ਕਰਮਾਂ ਦਾ ਹੈ, ਮਾਰਗ ਤਾਂ ਗਿਆਨ ਦਾ ਹੈ, ਚੱਲਣ ਵਾਲਾ ਜੀਵ ਆਤਮਾ। ਜੀਵ ਆਤਮਾ ਇਸ ਪੜਾਅ 'ਤੇ ਹੈ, ਇੱਕ ਪੜਾਅ ਹੈ ਇਸਦਾ, ਔਰ ਬੜਾ ਕੀਮਤੀ, ਇਸੇ ਪੜਾਅ 'ਤੇ ਰੱਬ ਨੇ ਮਿਲਣਾ ਜਿਹੜੇ 'ਤੇ ਤੂੰ ਹੁਣ ਪਹੁੰਚਿਆ ਹੋਇਆ ਹੈ। ਇਸੇ ਪੜਾਅ 'ਤੇ ਮੰਜ਼ਿਲ ਆ ਸਕਦੀ ਹੈ, ਇਦੋਂ ਬਾਅਦ ਨਹੀਂ ਤਾਂ ਬਹੁਤ ਖਤਰਨਾਕ ਬਾਤ ਤੇਰੇ ਨਾਲ ਹੋਣ ਵਾਲੀ ਹੈ। ਵਾਰ ਵਾਰ ਮਨੁੱਖ ਸਰੀਰ ਮਿਲੇਗਾ ਨਹੀਂ, ਉਹ ਮਨੁੱਖ ਸਰੀਰ ਦੀ ਦੁਰਲੱਭਤਾ 'ਤੇ ਵਿਚਾਰ ਬਾਅਦ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨਗੇ। ਪਹਿਲਾਂ ਮਾਰਗ ਦੀ ਗੱਲ ਆਪਾਂ ਪੂਰੀ ਕਰ ਲਈ। ਜੀਵ ਆਤਮਾ ਦੇ ਕੋਲ ਦੇਖੋ ਜਿਹੜਾ ਸਾਡਾ ਮਨ ਹੈ ਔਰ ਸਾਡਾ ਤਨ ਹੈ, ਅਤੇ ਦੋਨੇ ਵੱਖਰੇ ਵੱਖਰੇ। ਤਨ ਤਾਂ ਥੋੜ੍ਹੇ ਸਮੇਂ ਵਾਸਤੇ ਪੰਛੀ ਦਾ ਆਲਣਾ ਹੈ, ਜਿਹੜੇ ਮਟੀਰੀਅਲ ਦਾ ਤੇਰਾ ਤਨ ਬਣਿਆ ਹੋਇਆ ਹੈ, ਘਾਹ ਫੂਸ ਡੱਕੇ ਇਕੱਠੇ ਕਰਕੇ ਪੰਛੀ ਦਾ ਆਲਣਾ ਬਣਿਆ। ਪੰਛੀ ਆਲਣੇ ਦਾ ਰੂਪ ਨਹੀਂ, ਪੰਛੀ ਦਾ ਆਲਣਾ ਹੈ। ਇਸੇ ਤਰ੍ਹਾਂ ਸਾਡੇ ਇਹ ਜਿਹੜੇ ਮਕਾਨ ਨੇ, ਮਕਾਨ ਸਾਡੇ ਨੇ, ਅਸੀਂ ਮਕਾਨ ਨਹੀਂ ਹਾਂ। ਇਸੇ ਤਰ੍ਹਾਂ ਸਾਡਾ ਤਨ ਹੈ, ਅਸੀਂ ਤਨ ਨਹੀਂ ਹਾਂ। ਇਹ ਬਾਤ ਮੁੱਢਲੀ ਸਮਝਣ ਵਾਲੀ। ਨਿਰੋਲ ਗਿਆਨ ਦੀ ਬਾਤ ਕਠਿਨ ਹੈ ਸਮਝਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਰੋਲ ਗਿਆਨ ਹੈ, ਇਹ ਪਰ ਸਰਲ ਮਹਾਰਾਜ ਸਾਹਿਬ ਨੇ ਤਰੀਕੇ ਬਹੁਤ ਵਰਤੇ ਹੈ। ਤੇ ਤੁਰਨ ਵਾਲੇ ਦੇ ਕੋਲ ਇਹ ਜਿਹੜਾ ਜੀਵ ਆਤਮਾ ਹੈ, ਮੁਸਾਫਰ ਹੈ ਵਿਚਾਰਾ, ਬਹੁਤ ਕਿੱਥੋਂ ਚੱਲਿਆ, ਸੁਣੋ ਰੇ ਤੂੰ ਕੌਣ ਕਹਾਂ ਤੇ ਆਇਆ, ਬੜੀਆਂ ਠੋਕਰਾਂ ਖਾਧੀਆਂ, ਠੋਕਰਾਂ ਖਾਂਦੇ ਖਾਂਦੇ ਮਸਾਂ ਇੱਥੇ ਉਸ ਪੜਾਅ ਤੇ ਪਹੁੰਚਿਆ ਜਿੱਥੇ ਰੱਬ ਦਾ ਵਾਅਦਾ ਕੀਤਾ ਮੈਂ ਤੈਨੂੰ ਮਿਲਾਂਗਾ ਆ ਕੇ ਇਹਦੇ ਵਿੱਚ, ਤੂੰ ਠਹਿਰ ਇਸ ਪੜਾਅ ਤੇ ਮਿਲਾਂਗਾ ਮੈਂ ਤੈਨੂੰ, ਪਰ ਮੇਰੇ ਮਿਲਣ ਦੇ ਕੁਝ ਨਿਯਮ ਨੇ, ਤਾਂ ਮਿਲਾਂਗਾ ਜੇ ਤੂੰ ਮਿਲਣ ਦਾ ਅਧਿਕਾਰੀ ਹੋਏਗਾ, ਤੂੰ ਮੇਰਾ ਇੰਤਜ਼ਾਰ ਕਰੇਗਾ ਨਾ, ਤਾਂ ਮੈਂ ਖੁਦ ਹੀ ਆ ਕੇ ਮਿਲਾਂਗਾ ਤੈਨੂੰ, ਇਸੇ ਪੜਾਅ ਤੇ ਮਿਲਾਂਗਾ, ਮਨੁੱਖ ਸਰੀਰ ਦੇ ਪੜਾਅ ਤੇ। ਪਸ਼ੂਆਂ ਪੰਛੀਆਂ ਦੇ ਵਿੱਚ ਮਿਲਣਾ ਕਠਿਨ ਹੈ, ਇਸ ਕਰਕੇ ਇਸ ਮਾਰਗ ਤੇ ਚੱਲਣ ਵਾਲੇ ਦੇ ਕੋਲ ਪੈਰ ਆਪਣੇ ਕਿਹੜੇ ਚਾਹੀਦੇ ਨੇ, ਸਾਧਨਾਂ ਦੇ ਸਾਧਨ ਕਹਿ ਹਨ, ਸਾਧਨ ਚਾਰ ਕਹਿ ਗੁਰਨ, ਚਾਰ ਸਾਧਨ ਹਨ, ਮੰਜਾ ਚਾਰ ਪਾਵਿਆਂ ਤੇ ਖੜਾ ਹੈ, ਇਸੇ ਤਰ੍ਹਾਂ ਸਾਧਨ ਚਾਰ ਕਹਿ ਗੁਰਨ, ਪ੍ਰਥਮੇ ਏਕ ਵੈਰਾਗ ਪੁਨ ਵਿਵੇਕ ਸਮਦਮ ਅਸੁਨ ਮਮੁੱਖ ਵਡਭਾਗ, ਇਹ ਸੂਤਰ ਹੈ ਇੱਕ ਛੋਟੇ ਗ੍ਰੰਥਾਂ ਦਾ। ਮੈਂ ਆਪ ਜੀ ਨੂੰ ਅਰਜ਼ ਕਰਦਿਆਂ ਕਿ ਜਿਹੜਾ ਸੰਪਰਦਾਇ ਸਿਲੇਬਸ ਹੈ ਨਾ ਧਾਰਮਿਕ ਵਿੱਦਿਆ ਦਾ, ਇਹਦੇ ਵਿੱਚ ਨੌ ਗ੍ਰੰਥ ਪੜ੍ਹਾਏ ਜਾਂਦੇ ਆ, ਉਹਨਾਂ ਨੌ ਗ੍ਰੰਥਾਂ ਦੇ ਪੜ੍ਹਨ ਤੋਂ ਬਾਅਦ ਫਿਰ ਸੂਰਜ ਪ੍ਰਕਾਸ਼ ਦੀ ਕਥਾ ਕਰੋ, ਸ਼੍ਰੀ ਨਾਨਕ ਪ੍ਰਕਾਸ਼ ਦੀ ਕਰੋ, ਪੰਥ ਪ੍ਰਕਾਸ਼ ਦੀ ਕਰੋ, ਅਤੇ ਦਸਮ ਗ੍ਰੰਥ ਦੀ ਕਰੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰੋ, ਉਹਦੇ 'ਚ ਬਹੁਤ ਵੱਡਾ ਫਲ ਮਿਲੇਗਾ। ਅਤੇ ਕਥਾ ਤਾਂ ਅੱਜ ਇੱਕ ਖੇਡ ਬਣਾ ਲਈ ਹੈ ਸੰਸਾਰ ਨੇ। ਮੈਂ ਇੰਗਲੈਂਡ ਵਿੱਚ ਸਾਂ, ਬਹੁਤ ਸਾਲਾਂ ਦੀ ਗੱਲ ਹੈ, ਭੱਟਾਂ ਦੇ ਸਵਈਆਂ ਦੀ ਕਥਾ ਲੜੀਵਾਰ ਕਰ ਰਿਹਾ ਇੱਕ ਗਿਆਨੀ ਸਿੰਘ, ਉਦੋਂ 97 ਔਰ 98 ਦੋ ਸਾਲ ਜਦੋਂ ਮੈਂ ਪਹਿਲੀ ਵਾਰ ਕੈਨੇਡਾ ਆਇਆ, ਚਾਰ ਪੰਜ ਸਿੰਘ ਉਦੋਂ ਸਾਜੀ ਨਾਲ ਸਨ, ਉਦੋਂ ਕੀਰਤਨ ਦੀ ਹਾਜ਼ਰੀ ਭਰੀ ਦੋ ਸਾਲ, ਇੰਗਲੈਂਡ 'ਚ ਵੀ ਕੀਰਤਨ ਦੀ, ਉਹ ਮੇਰੀ ਉੱਥੇ ਕੀਰਤਨ ਦੀ ਹਾਜ਼ਰੀ ਸੀ ਅਤੇ ਭਾਈ ਸਾਹਿਬ ਜੀ ਕਥਾ ਕਰਦੇ ਸੀ। ਬਈ ਵਾਹਿਗੁਰੂ ਕਿਰਪਾ ਕਰੇ, ਕੰਨਾਂ 'ਚ ਬੁੱਝੇ ਦੇਣ ਵਾਲੀ ਗੱਲ ਬਣੀ ਹੋਈ, ਪੰਗਤੀ ਦਾ ਕੋਈ ਅਰਥ ਦੇ ਨੇੜੇ ਨੂੰ ਤਾਂ ਜਾਵੇ ਗਿਆਨੀ ਦਾ ਅਰਥ, ਪੂਰੀ ਲੈਣ ਦੇ ਵਿੱਚ ਕੋਈ ਅਰਥ ਨਹੀਂ ਮਿਲਦਾ, ਪਰ ਵੀ ਬਲਿਹਾਰ ਜਾਈਏ ਇੰਨੀ ਕਲਪਨਾ ਕੋਲੋਂ ਗੱਲਾਂ ਬਣਾਉਣੀਆਂ, ਮੈਂ ਪਹਿਲਾ ਗਿਆਨੀ ਸਿੰਘ ਦੇਖਿਆ ਵੀ ਜਿਹੜਾ ਸਾਰੀਆਂ ਗੱਲਾਂ ਕੋਲੋਂ ਬਣਾ ਸਕਦਾ ਸੀ। ਮੈਂ ਪ੍ਰਧਾਨ ਨੂੰ ਕਿਹਾ, ਮੈਂ ਕਿਹਾ ਪ੍ਰਧਾਨ ਜੀ ਤੂੰ ਗੁਰੂ ਕਾ ਸਿੰਘ ਹੈ ਓਏ, ਅੰਮ੍ਰਿਤ ਛਕਿਆ ਤੇਰਾ, ਕੋਈ ਗੁਰੂ ਦਾ ਭਾਇਆ ਹੈ ਤੁਹਾਨੂੰ ਕਹਿੰਦੀ ਕਮੇਟੀ ਵਾਲਿਓ? ਕਹਿੰਦੇ ਜੀ ਕੀ ਗੱਲ? ਮੈਂ ਕਿਹਾ ਅੰਨੀ ਪੀਂਦੀ ਆ ਕੁੱਤੇ ਚੱਟਦੇ ਵਾਲੀ ਗੱਲ ਬਣੀ ਹੈ। ਮੈਂ ਕਿਹਾ ਮੈਨੂੰ ਇੱਕ ਪੰਕਤੀ ਦੱਸ ਭੱਟਾਂ ਦੇ ਸਵਈਆਂ ਦੀ ਜਿਹਦਾ ਅਰਥ ਕੀਤਾ ਹੋਵੇ ਇਸ ਗਿਆਨੀ ਸਿੰਘ ਨੇ, ਇੱਕ ਅੱਖਰ ਹੀ ਦੱਸ ਦੇ ਵੀ ਇਹਦਾ ਕੀਤਾ, ਸਾਰੀ ਕਲਪਨਾ ਕਲਕੇ ਕੋਲੋਂ ਕਹੀ ਜਾਂਦਾ, ਕੋਈ ਡਰ ਨਹੀਂ ਇਸ ਨੂੰ ਗੁਰੂ ਦਾ, ਪੰਕਤੀ ਕੁਝ ਹੋਰ ਕਹਿੰਦੀ ਹੈ, ਗਿਆਨੀ ਕੁਝ ਹੋਰ ਕਹਿ ਰਿਹਾ। ਅਤੇ ਕਥਾ ਜਿਹੜੀ ਹੈ, ਸੰਸਾਰ ਦਾ ਕੋਈ ਵੀ ਕੰਮ ਸਿੱਖੇ ਤੋਂ ਬਿਨਾਂ ਨਹੀਂ ਆ ਸਕਦਾ। ਗੁਰੂ ਕਹਿ ਰਿਹਾ ਮੈਂ ਕਹਿੰਦਾ ਸਾਈਕਲ ਚਲਾਉਣਾ ਨਹੀਂ ਆਉਂਦਾ, ਉਹ ਤਾਂ ਗੱਲ ਹੀ ਛੱਡ ਦਿਓ। ਸਾਡੀ ਕੌਮ ਨੇ ਕਿਤੇ ਇਹ ਫੈਸਲਾ ਸਮੁੱਚੇ ਰੂਪ ਵਿੱਚ ਲਿਆ ਹੁੰਦਾ ਨਾ ਵੀ ਪ੍ਰਚਾਰ ਦਾ ਅਧਿਕਾਰ ਕਿਹਦੇ ਕੋਲ ਹੈ, ਗ੍ਰੰਥਾਂ 'ਚ ਤਾਂ ਲਿਖਿਆ ਹੋਇਆ, ਜਦਪ ਰੂਪ ਕਰੂਪ ਹੈ ਬਸਤਰਹੀਣ ਤਨਸ਼ਾਰ, ਤਦਪ ਵਿਦਿਆਵਾਨ ਕੋ ਸਵਾ ਮਹਿ ਅਧਿਕਾਰ, ਇੱਥੇ ਸੂਤਰ ਲਿਖੇ ਨੇ। ਅਤੇ ਕਿਤੇ ਨਾਲ ਪੰਥ ਵੱਲੋਂ ਕੋਈ ਐਸਾ ਸਰਟੀਫਿਕੇਟ ਜਾਰੀ ਹੁੰਦਾ ਵੀ ਕਿ ਹਾਂ ਤੂੰ ਕਥਾਵਾਚਕ ਹੈ, ਤੂੰ ਪ੍ਰਚਾਰਕ ਹੈ, ਤੇਰਾ ਟੈਸਟ ਲੈ ਲਿਆ, ਤੂੰ ਕੀਰਤਨੀ ਹੈ, ਅਤੇ ਤੁਹਾਡੇ ਡਰਾਈਵਰੀ ਦਾ ਲਾਇਸੈਂਸ ਨਾ ਹੋਵੇ ਤੁਹਾਡਾ ਚਲਾਨ ਹੋ ਸਕਦਾ, ਅਤੇ ਸਾਡੇ ਪਾਠੀਆਂ ਦਾ ਚਲਾਨ ਨਹੀਂ ਹੋ ਸਕਦਾ, ਅਤੇ ਗਿਆਨੀਆਂ ਦਾ ਸਾਡਾ ਨਹੀਂ ਹੋ ਸਕਦਾ, ਅਸੀਂ ਜੋ ਮਰਜ਼ੀ ਕਰੀ ਜਾਈਏ। ਕੈਸੀ ਇਹ ਬਾਤ ਹੈ, ਇੱਕ ਵਿਦਵਾਨ ਨੇ ਕਿਹਾ ਸੀ, ਕਹਿੰਦਾ ਆਹ ਕਿਹੜਾ ਪੰਥ, ਆਹ ਕਿਹੜਾ ਪੰਥ ਜਿਹਦੇ ਅਨਪੜ੍ਹ ਮਹੰਤ ਲੈ ਕੇ ਚਿੱਟੀ ਚਾਦਰੀ, ਕਹਿੰਦੇ ਮਲਬੇ 'ਚ ਵਿਦਵਾਨਾਂ ਦੀ ਨਿਰਾਦਰੀ, ਇਹ ਕੁਛ ਅੱਖਰ ਕਹੇ ਸਨ ਇੱਕ ਵਿਦਵਾਨ ਨੇ। ਇਸ ਕਰਕੇ ਸਾਧਨ ਜਿਹੜੇ ਨੇ ਗਿਆਨ ਦੇ ਚਾਰ ਨੇ ਗੁਰੂ ਪਿਆਰੇ, साधन चार कह गुरुन। इना ये ज्ञान दे साधना तो बिना ज्ञान हुंदा नहीं, भगती दे मार्ग ते चल नहीं सकता। तो एहो जी गल नहीं भी कि लोग भगती नहीं करना चाहते, नहीं, गलत बात होएगी। यह सैकड़े नहीं हजारां लखां लोग भगती दे मार्ग ते चलण लई कमर कसे कीते होए न, पर बेवसी की है, पैर नहीं हन, तरस देन तुरन वास्ते। पंख जो मोह पग नहीं चल रहा वाली बात बनी हुई है। हम देखा तो डूबिया दे पंख है, कोई चिकड़ है जिदे विच पैर खुबे हुए न, अगे चल नहीं रहे। पंख जो मोह पग नहीं चल रहा, पैर फड़े हुए न, साधन जड़े न जकड़े हुए न, साधना संपन्न हो जाए तो फिर समझ लो भी अपने पैर ये को आ गए। तो हुण रही बात अगली, फिर चाहीदियां अखां, फिर चाहीदी है जानकारी, इहदे कोल विचार। भगती दे मार्ग ते बहुत जरूरी है, भावना दियां अखां चाहीदियां। भगती वाले की सब तो वड्डी शक्ति भावना है, भावना नहीं भगती भी नहीं। जिन्हें खुशक ज्ञान करन वाले, ज्ञान दियां गल्लां करन वाले, ज्ञान ना गल नहीं ढूंढी है, कथना करड़ा सार। भावना वालियां दा थोड़ा ज्ञान भी मुक्ति दा हेतु है। भावना विहीन लोग ने जेड़े, उन्हां दा बहुत बड़ा ज्ञान भी उन्हां दी खुद मुक्ति नहीं करेगा, सुनने वाली दी तां करनी की है। भावना दियां अखां चाहीदियां तेरे कोल। इहनूं प्रेमा भगती कहिंदे ने, कल्ली भगती नहीं। भगती दा मार्ग कल्ला भगती दा मार्ग नहीं, प्रेमा भगती है, प्रेम दा मार्ग है, प्रेम सुमार्ग है। ये विचार दे नेत्र तेरे कोल, बैराग विवेक दियां अखां तेरे कोल, भावना दियां अखां तेरे कोल, तां फिर इको ही बात है। पैर तेरे कोल हैं, अखां तेरे कोल हैं, जानकारी तेरे कोल है, पर मार्ग दे विच अंधेरा है। भगती दे मार्ग दे विच अंधेरा जिहड़ा है ना, भगती करद्या करद्या नूं इस भावना तो लोग नजायज फायदा ऐसा लै लैंदे न, ते गुरु ग्रंथ साहिब दे नाल तोड़ के अपने नाल जोड़ जांदे न। रस्ता विचों होर दा होर निकल गया, सजे खब्बे नूं निकल गए, मंजिल फिर दूर रह गए। इस करके भगती दे नाल नाल एक ये गल जरूरी है, जे भगती करनी है तां गुरबाणी इस जग में है चानण, तां गुरबाणी की रोशनी विच भगती करनी है। गुरबाणी की रोशनी तो बिना अंधकार दे विच भगती तेरे कोल नहीं हो सकेगी। गुरु ग्रंथ साहिब दा चानना लई मार्ग दे विच अंधेरा नहीं चाहीदा, फिर तैनू मंजिल ते पहुंचण दे लई कोई मुश्किल नहीं है। मनुखा शरीर ते ए कल दे नाल संबंधित विचार सी जिहड़ी इत्थे तक आप जी ने सुनी है, ते कबीर साहब जी दे 534 शब्द गुरु ग्रंथ साहब दे अंदर अंकित। कबीर साहब दी करनी, कबीर साहब दी 120 वरियां दी उम्र, सारी जिंदगी जो उन्हां दी सारी जिंदगी दा निचोड़ है। कबीर साहब दी दो महापुरशां दी रसना तो मैं जो सुनिया अपने कन्नां नाल, वो मैं तुहाडे चरणां च बेनती करांगा। संत ज्ञानी गुरबचन सिंह जी पिंडरां वाले महापुरशां दी रसना तो सुनिया है कि कबीर साहब ने अपनी जिंदगी 9 करोड़ जीवां दा उद्धार किया। संत बाबा ईश्वर सिंह जी राड़ा साहिब वाले महापुरश, वो कहिंदे सी कबीर साहब ने अपनी जिंदगी 7 लख प्राणियों नूं परमात्मा दे नाल जोड़ के मुक्त किया। भावें सी 9 करोड़, भावें सी 7 लख, पर लखां बंदियां नूं उस हालातां दे विच जदों कबीर नूं धर्म दे ठेकेदार जलाहा जलाहा कह के भंडदे सी, कबीर नूं सीधे तौर ते कहिंदे तेरी तां मुक्ति नहीं हो सकदी, जिवें मुक्ति दा ठेका केवल ब्रह्मण ने लिया हो, ਤੇ ਕਬੀਰ ਸਾਹਿਬ ਦੇ ਕੋਲ ਗੱਡੀ ਨਹੀਂ, ਮੋਟਰ ਨਹੀਂ, ਸਾਧਨ ਨਹੀਂ, ਕੋਈ ਘੋੜਾ ਨਹੀਂ, ਘੋੜੀ ਨਹੀਂ, ਤਾਂਗਾ ਨਹੀਂ, ਕੁਛ ਨਹੀਂ, ਕੇਵਲ ਆਪਣੇ ਪੈਰਾਂ ਨਾਲ ਚੱਲ ਕੇ ਜਾਂਦਾ ਹੈ। ਜਿਸ ਨਗਰ ਦੇ 'ਚ ਕਬੀਰ ਜਾ ਵੜਦਾ ਹੈ, ਸਾਰੇ ਦੇ ਸਾਰੇ ਨਗਰ ਨੂੰ ਭਗਤੀ ਨਾਲ ਜੋੜ ਕੇ ਨਿਕਲਦਾ ਹੈ। ਉੱਥੋਂ ਇੱਕ ਵੀ ਬੱਚਾ ਬਾਕੀ ਨਹੀਂ ਰਹਿੰਦਾ ਜਿਹੜਾ ਭਗਤੀ ਨਹੀਂ ਕਰਦਾ। ਕਬੀਰ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਹੀ ਲੋਕ ਭਗਤੀ ਕਰਨ ਲੱਗ ਜਾਂਦੇ। ਅਜੇ ਬਹੁਤੇ ਲੰਮੇ ਸਮੇਂ ਦੀ ਗੱਲ ਨਹੀਂ, ਸੰਤ ਬਾਬਾ ਜਰਨੈਲ ਸਿੰਘ ਜੀ ਜਿਹੜੇ ਪਿੰਡ ਦੇ ਵਿੱਚ ਜੇ ਇੱਕ ਵਾਰੀ ਗਲੀ 'ਚ ਲੰਘ ਜਾਂਦੇ ਸੀ ਨਾ, ਅਤੇ ਜਿਨ੍ਹਾਂ ਬੱਚਿਆਂ ਦੀ ਦਾੜ੍ਹੀ ਕੇਸ ਕਟਾਏ ਹੁੰਦੇ ਸੀ, ਉਹ ਆਪਣੇ ਮਾਂ ਬਾਪ ਨੂੰ ਕਹਿੰਦੇ ਸੀ, ਮਾਂ ਮੈਂ ਅੰਮ੍ਰਿਤ ਛਕ ਲੈਣਾ, ਮੈਂ ਸਿੰਘ ਸੱਜ ਜਾਣਾ। ਕੇਵਲ ਸੰਤ ਜਰਨੈਲ ਸਿੰਘ ਗਲੀ 'ਚ ਨੂੰ ਲੰਘ ਕੇ ਗਿਆ। ਕਰਨੀ ਦਾ ਅੰਤਰ ਹੈ। ਗੱਲਾਂ ਵਾਲੇ ਸਾਡੇ ਕੋਲ ਬਹੁਤ ਹਨ, ਕਰਨੀ ਵਾਲੇ ਬਹੁਤ ਘੱਟ ਹਨ। ਗੁਰੂ ਪਿਆਰੇ, ਕਰਨੀ ਵਾਜੋਂ ਘੱਟੇ ਘੱਟ। ਕਬੀਰ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅੰਦਰ ਅਰ ਉਹ ਪ੍ਰਚਾਰ ਕੀਤਾ ਜਿਹੜਾ ਬ੍ਰਾਹਮਣਾਂ ਨੂੰ ਕਦਾ ਚਿੱਤ ਪਚ ਨਹੀਂ ਸੀ ਸਕਦਾ। ਬ੍ਰਾਹਮਣ ਵਿਰੋਧ 'ਚ ਖੜ੍ਹੇ ਹੋ ਗਏ। ਮੇਰਾ ਖਿਆਲ ਹੈ ਵੀ ਜਿੰਨਾ ਕਬੀਰ ਅਤੇ ਰਵਿਦਾਸ ਦਾ ਅਤੇ ਨਾਮਦੇਵ ਦਾ ਵਿਰੋਧ ਹੋਇਆ, ਸ਼ਾਇਦ ਕਿਸੇ ਹੋਰ ਭਗਤ ਦਾ ਹੋਇਆ ਹੋਵੇ। ਕੇਵਲ ਵਿਰੋਧ ਵਿਰੋਧ ਨਹੀਂ, ਵਿਰੋਧ ਨੇ ਉਹ ਰੰਗ ਲਿਆਂਦਾ, ਬੰਨ ਬੰਨ ਕੇ ਹਾਥੀ ਦੇ ਅੱਗੇ ਸੁੱਟ ਦਿੱਤੇ ਭਗਤ। ਔਰ ਇੱਕ ਭਗਤ ਨੂੰ ਤਾਂ ਭਗਤ ਕਾਰਤ ਮੇਰੇ ਤਾਲ ਛਨਾਏ, ਖੋਲੇ ਛਹਿਣੇ, ਮਾਰੇ ਧੱਕੇ ਤੇ ਨਿਕਲ ਜਾ ਇੱਥੋਂ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ, ਮੈਂ ਕਰਾਂ ਕੀ। ਔਰ ਇਹ ਵੀ ਕਹਿਣਾ ਪਿਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾ, ਜੇ ਤੂੰ ਭਗਤੀ ਕਰਾਉਣੀ ਸੀ ਬ੍ਰਾਹਮਣਾਂ ਦੇ ਪੈਦਾ ਕਰ ਦਿੰਦਾ। ਰੱਬ ਨੇ ਕਿਹਾ ਨਹੀਂ, ਨਾਮਦੇਵ ਇਹੀ ਤਾਂ ਦੱਸਣਾ, ਮੇਰੀ ਤਾਂ ਬਣਾਏ ਨੇ ਸਾਰੇ, ਜਾਤ ਤਾਂ ਮਨੁੱਖ ਨੇ, ਇਹ ਬਿਤਕਰੇ ਕਰ ਲਏ ਤੇ ਬਣਾਇਆ ਤਾਂ ਕੁਝ ਹੋਰ ਸੀ, ਬਿਰਤੀ ਦੇ ਆਧਾਰ ਤੇ ਬਣਾਇਆ ਸੀ ਜਿਹੜਾ ਕੁਝ ਬਣਾਇਆ ਸੀ। ਮੈਂ ਇਹ ਵੀ ਆਪ ਜੀ ਨੂੰ ਬੇਨਤੀ ਕਰਦੇ ਹਾਂ, ਸਤੋਮਈ ਬਿਰਤੀ ਵਾਲੇ ਜਿਹੜੇ ਰੋਗ ਸੀ, ਰਜਗੁਣ, ਸਤਗੁਣ, ਤਮਗੁਣ ਤੇ ਨੰਨੇ ਗੁਣ, ਜਿਹੜੇ ਕੇਵਲ ਸਤੋ ਗੁਣ ਵਾਲੇ ਲੋਕ ਸਨ, ਕਿਉਂਕਿ ਸਤੋ ਸੰਜਾਏ, ਵੇਦ ਕਹਿੰਦੇ ਸਤੋ ਸੰਜਾਏ ਤੇ ਗਿਆਨ, ਗਿਆਨ ਹੁੰਦੇ ਹੀ ਸਤੋਮੀ ਬਿਰਤੀ 'ਚ ਹੈ, ਨਾ ਰਜੋਗੁਣ ਵਿੱਚ ਹੁੰਦਾ ਨਾ ਤਮਗੁਣ 'ਚ ਹੁੰਦਾ। ਜਿਹੜੇ ਗਿਆਨਵਾਨ ਸੀ ਉਹਨਾਂ ਨੇ ਸੰਸਾਰ ਨੂੰ ਬ੍ਰਹਮ ਦੀ ਵਿਚਾਰ ਸੁਣਾਉਣੀ ਸੀ, ਬ੍ਰਹਮ ਦੀ ਵਿਚਾਰ ਧਾਰਨ ਕਰਨੀ ਸੀ, ਅਤੇ ਉਹਨਾਂ ਦੇ ਲਈ ਕਿਹਾ ਗਿਆ ਕਿ ਇਹ ਬ੍ਰਾਹਮਣ ਹੈ। ਬ੍ਰਾਹਮਣ ਕੋਈ ਰੱਬ ਨੇ ਥੋੜ੍ਹੀ ਇਸ ਤਰ੍ਹਾਂ ਪੈਦਾ ਕੀਤੇ ਸੀ, ਮਨੁੱਖ ਬਣਾਇਆ ਸੀ। ਬਿਰਤੀ ਦੇ ਆਧਾਰ 'ਤੇ ਮਨੁੱਖ ਦੀ ਇੱਕ ਮਹਾਨਤਾ ਬਣ ਗਈ, ਜਿਹੜਾ ਸਤੋਮੀ ਬਿਰਤੀ ਵਾਲਾ ਹੈ, ਗਿਆਨਵਾਨ ਹੈ। ਗਿਆਨਵਾਨ ਨੂੰ ਕਹਿਣ ਲੱਗੇ ਬ੍ਰਾਹਮਣ, ਕਿਉਂ ਕਹਿਣ ਲੱਗੇ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ, ਕਹੀਅਤ ਹੈ ਹਮਾਰੇ, ਬ੍ਰਹਮ ਦੀ ਵਿਚਾਰ ਕਰਕੇ ਬ੍ਰਾਹਮਣ ਬਣ ਗਿਆ। ਜਿਵੇਂ ਜ਼ਮੀਨ ਦੇ ਨਾਲ, ਧਰਤੀ ਦੇ ਨਾਲ ਸੰਬੰਧ ਹੋਣ ਕੇ ਜ਼ਿਮੀਂਦਾਰ ਬਣ ਗਿਆ। ਅਤੇ ਇਸ ਕਰਕੇ ਭਾਈ, ਜਦੋਂ ਬਿਰਤੀ, ਜਦੋਂ ਮਨੁੱਖ ਦੀ ਜਿਨ੍ਹਾਂ ਦੀ ਸੀ ਰਜੋਗੁਣ ਬਿਰਤੀ, ਰਜੋਗੁਣ ਬਿਰਤੀ ਵਾਲਾ ਲਾਲਚੀ ਹੁੰਦਾ ਹੈ, ਪਦਾਰਥ ਇਕੱਠਾ ਕਰਦਾ ਹੈ, ਅਤੇ ਰਜੋਗੁਣ ਬਿਰਤੀ ਵਾਲਾ ਜਿਹੜਾ ਹੈ, ਅਤੇ ਉਹਦੇ ਵਿੱਚ ਕਈ ਤਰ੍ਹਾਂ ਦੇ ਹੋਰ ਵੀ ਗੁਣ ਹੁੰਦੇ ਨੇ, ਰਜੋਗੁਣ ਬਿਰਤੀ ਤੋਂ ਬਿਨਾਂ ਸ਼ਸਤਰ ਵੀ ਨਹੀਂ ਚਲਾਏ ਜਾ ਸਕਦੇ। ਇਸ ਕਰਕੇ ਉਹਨਾਂ ਨੂੰ ਛੱਤਰੀ ਕਿਹਾ ਗਿਆ, ਜਿਹਦੇ ਵਿੱਚ ਰਜੋਗੁਣ ਸੀ ਉਹ ਛੱਤਰੀ ਹੈ। ਰਜੋਗੁਣ ਬਿਰਤੀ ਦੇ ਅੰਦਰ ਜੰਗ ਹੋਏਗਾ, ਜੰਗ ਕਰੇਗਾ, ਔਰ ਰਜੋਗੁਣ ਬਿਰਤੀ ਦੇ ਵਿੱਚ ਰਾਜਿਆਂ ਨੇ ਜੰਗ ਕਰ ਕਰਕੇ ਆਪਣੇ ਬਹੁਤ ਪਿੰਡਾਂ ਦੇ ਪਿੰਡ ਵਧਾਏ, ਦੇਸ਼ਾਂ ਦੇ ਦੇਸ਼, ਚੱਕਰਵਰਤੀ ਰਾਜੇ ਬਣ ਗਏ, ਰਜੋਗੁਣ ਬਿਰਤੀ ਹੈ। ਅਤੇ ਜਿਸ ਵੇਲੇ ਤਮੋਗੁਣ ਬਿਰਤੀ ਹੁੰਦੀ ਹੈ, ਤਮੋਗੁਣ ਬਿਰਤੀ ਵਿੱਚ ਕੀ ਹੈ, ਉਹਦੇ 'ਚ ਤਾਂ ਬਹੁਤ ਜਲਨ ਪੈਦਾ ਹੋ ਜਾਂਦੀ ਹੈ, ਕ੍ਰੋਧ ਪੈਦਾ ਹੁੰਦਾ ਹੈ, ਜਿਹਦੇ ਵਿੱਚ ਰਜੋਗੁਣ ਅਤੇ ਤਮੋਗੁਣ ਦੋਨੇ ਸਮਿਲਤ ਹੋ ਜਾਣ, ਅਤੇ ਉਹਨੂੰ ਬੈਸ ਕਿਹਾ ਗਿਆ। ਉਹਦੇ 'ਚ ਦੋ ਬਿਰਤੀਆਂ ਇਕੱਠੀਆਂ ਹੋ ਗਈਆਂ, ਤਮੋਗੁਣ ਵੀ ਹੈ ਨਾਲ ਅਤੇ ਰਜੋਗੁਣ ਵੀ ਹੈ। ਜਿਹਦੇ 'ਚ ਕੇਵਲ ਤਮੋਗੁਣ ਰਹਿ ਗਿਆ, ਅਤੇ ਉਹਨੂੰ ਸ਼ੂਦਰ ਕਿਹਾ ਗਿਆ। ਸਭ ਤੋਂ ਨੀਚ ਬਿਰਤੀ ਆ ਗਈ, ਤਮੋਗੁਣ ਵਾਲੇ ਨੂੰ ਨੀਚ ਗਿਣਿਆ ਗਿਆ। ਹੋਰ ਕਿਸੇ ਬ੍ਰਾਹਮਣੀ ਦੇ ਜੰਮਣ ਵਾਲੇ ਨੂੰ ਪਵਿੱਤਰ ਨਹੀਂ ਕਿਹਾ ਗਿਆ, ਅਤੇ ਕਿਸੇ ਜਿਨ੍ਹਾਂ ਨੂੰ ਬ੍ਰਾਹਮਣਾਂ ਨੇ ਕਿਹਾ ਨੀਚ ਜਾਤ, ਨਹੀਂ, ਬਿਰਤੀ ਦੇ ਆਧਾਰ 'ਤੇ ਨੀਚ ਜਾਤ ਹੈ। तमोगुण धरती वाला सब तो नीवे, नीच का अर्थ है नीमा, बहुत नीवे चलिया गया। तो इस करके साध सिंह जी कबीर साहब की सतोमी बिरती है और असली ब्रह्मण ब्रह्म की विचार करद और वह कहें भी मैं ब्रह्म की विचार करद इस करी तुम ब्रह्मण थोड़े मैं ब्रह्मण जो तो ब्रह्मण ब्रह्मण ही जाया तो आन वाट कहे नहीं आया तू गंदे थां ते क्यों पैदा होया जिथों मैं जमया तू आकाश तो डिगना सी जमू थी पैदा हुंदा तू। ते उस कबीर साहब ने जिन्हें 7 लाख प्राणियों का उद्धार किया जा 9 करोड़ का उद्धार किया मैं दोनों ही महापुरशों का एक दा अपने कुल के पूर्वज महापुरश होण करके दूसरा राड़े वाले महापुरशों के भी 4-5 साल संगत नसीब हुई और संत ज्ञानी गुरबचन सिंह जी महापुरखों के ज्ञान का उन्होंने अर्थों का ऋण कोई भी संपर्दा का ज्ञानी उतार नहीं सकता। तो उन्होंने विचार समुद्र दियां लहरां दे विच गोते खा रहे हैं सारी जिंदगी उन्होंने समुद्र दियां लहरां दे विच जिंदगी बतीत हो जाएगी और मैं इन लहरों तो बाहर भी नहीं निकलना चाहता जिंदगी भी असल है। तो कबीर साहब मनुख शरीर बारे एक 534 शब्दों में एक शब्द जिहड़ा मैं आप जी की सेवा में हाजिर कर लगा उहदा सीधा संबंध मनुख शरीर से है। कबीर मानस जन्म दुलंभ है एक ये ध्यान रखना पाठ करने वाले प्रचार करने वाले की कहणगे कबीर मानस जन्म दुर्लभ है अखर जिवें लिखे न उस तरह ही उचारण करने पड़ते हैं दुलंभ लिखे दुलंभ ही उचारण करो अर्थ उही है दुर्लभ दा ही ते उहदे च फिर गड़बड़ हो जाती है। एक उधर पंजाब की वो गल है कोई पिछला पूर्वला कर्म से मैं ना लैं तो संकोच करदा तो कुछ पूर्वले कर्म ने प्रेरिया तो इस लैन दे विच ते उन्हां यह होया भी मैं प्रचार करा तो सतोमी बिरती वाले नूं भी वड्याई की इच्छा तो होंदी है तो मैं उन्हें राय दी भी जे तू ये काम करना ना मैं तो सारा कुछ करके खेती कर ली है। मैं उन्होंने दिनों एक जथे जवा के खेती कर ली सी मैं शौक सी खेती करन दा मैं कह तू पुठा काम करदा भी मैं तो उधरों आके इधरों आ गया तू इधर जाना मेरी किराया कहिंदे की मैं पढ़ लिया थोड़ा जिहा भी पढ़े तो बिना जो प्रचार करना करेगा किस तरह। खैर वो पढ़ाई दे विच तां रुचि ना जागी पर लोगों के प्रभुता इन्नी बढ़ गई कि महाराज की बड़ी कृपा मैं एक बारी देखिया तो पहले दिन चोला पा के जो लैके गए से ना जिन्हें बरात के लाड़े को लैके जाइए शिंगार के लैके गए से मैं नाल गया सी नवा नवा संत बनाया से भी कामयाब हो जाए जदों जाके गह ढोलकी वाला ना आया कहिंदा ढोलकी वाला नहीं मैं बजा दिना कहिंदा लो जी तुसीं बजाओगे मैं की गल मरदाना सारी उम्र रबाब बजा के गुरु का सिख ही मैं भी तो गुरु का सिख हाँ तेरा चेला तो नहीं बन गया इन्हें मैं गड़का दिना ढोलकी मैनू आँदी है मैं जी ढोलकी बजाई संत जी देना पहले दिन वो पहला कदम से लोगों वाह वाह होगी मैनू तो लोगों ने यह देखा ना भी ये साजी हुई है यदा मैनू वह दृष्टि देखण लग गए तो संत जी बात पलंगा डाया तो ऐन सत्कार जी लैन लग गई मथा टेकन वाले मैं ढोलकी ढोलकी बन के जदों गया अंदर संत उठ के खड़ा हो गया मैं कहा तेरी पट्टी में सोझू नाले मेरी तेरा सत्कार ये तू कद खड़ा उठ के मैं देख के है तुम बड़े हो मखा हूं तो तेरी ढोलकी वाला मैं हेठा बहन दे तू उपर बह जा आराम टका लै मथे मुथे तेरी यही इच्छा सी चलो कामयाब हो गया से आप लैना किसी तू तो महाराज कृपा पर वो मेरा सत्कार इन्ना करता रहे भी संत बन के ही उठ के खड़ा हो जाता सी देख के जिमें पुलिस अफसर या दूसरे बड़े अफसर देख के खड़े हो जाते हैं। तो एक दिन कहिंदा शब्द पढ़िया उन्हें कहिंदा भरी है मत पापा कै संघ वह धोपै नावा के रंग वाली ये जिहड़ी पंक्ति पढ़द्या पढ़द्या भरी है हथ पैर तन देह पानी धोता उत रसुख होए मूत पलीती कपड़ होए कहिंदा दे साबण लई आ उत होए मैं कहिंदा भई होगी गड़बड़ होई मैं तां ही कहिंदा सी भी संथिया कर लै मैं बाद च मैं एक पासे करके कहा मैं भाई साहब भी वैसे तो हूँ जब तेनों इन्ने लोग ब्रह्म ज्ञानी कह लगे हूँ तैं पढ़ना नहीं ना तैं सुननी किसी भी पर गड़बड़ बहुत बड़ी होंगी है तेरे को तू कम से कम इन्ना कता अखर देख लिया कि गल हुई तू जपजी साहब भी गलत पढ़ी आने कहना की हो गया मैं तो साबण कहा कहना होर की है मैं कहा साबून ਕਹਿੰਦਾ ਉਹ ਕੀ ਹੁੰਦੀ ਹੈ? ਮੈਂ ਕਿਹਾ ਸਾਬਣ। ਕਹਿੰਦਾ ਫਿਰ ਸਾਬਣੇ ਕਹੀ ਹੈ ਕੀ ਫਰਕ ਪੈ ਗਿਆ? ਮੈਂ ਕਿਹਾ ਵਾਹ ਬਈ ਵਾਹ, ਗਧਾ ਘੋੜਾ ਇੱਕੋ ਹੀ ਹੁੰਦੇ ਨੇ, ਅੱਖਰ ਲਿਖੇ ਸੇਈ ਗਾਵਾਂ। ਇਸ ਕਰਕੇ ਭਾਈ ਜੋ ਅੱਖਰ ਲਿਖੇ ਨੇ, ਕਬੀਰ ਮਾਨਸ ਜਨ ਦੁਲੰਭ ਹੈ, ਦੁਰਲੱਭ ਨਹੀਂ ਕਹਿਣਾ ਇੱਥੇ, ਜੋ ਅੱਖਰ ਲਿਖੇ ਨੇ ਉਹੀ ਬੋਲਣੇ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੈ ਗਿਰਹਿ, ਹਾਹਾ ਗਿਆ ਨਾਲ, ਬਹੁਰ ਨੰਡ ਲਾਗੈ ਡਾਰ। ਡਾਰ ਨਾਮ ਪੰਛੀਆਂ ਦੀਆਂ ਡਾਰਾਂ ਵੀ ਹੁੰਦੇ ਨੇ, ਅਰਥ ਇੱਕ ਪੰਕਤੀ ਦੇ ਕਈ ਕੀ ਹੁੰਦੇ ਆ, ਪਰ ਦਾਨੇ ਕਹਿੰਦੇ ਨੇ ਜਥਾ ਪ੍ਰਕਰਨ ਤਥਾ ਅਰਥ, ਪ੍ਰਕਰਨ ਦੇ ਕੀ ਕਹਿੰਦੇ। ਭਾਈ ਸੰਤੋਖ ਸਿੰਘ ਨੇ 16 ਵਾਰੀ ਬਾਜ ਸ਼ਬਦ ਵਰਤਿਆ ਇੱਕੋ ਕਵਿਤ ਵਿੱਚ, ਇੱਕ ਲਾਈਨ ਦੇ ਵਿੱਚ 4 ਵਾਰੀ ਬਾਜ 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 4 ਵਾਰੀ ਵਰਤਦਾ, ਇਹ 4 ਲਾਈਨਾਂ ਨੇ, ਇਹ 16 ਵਾਰੀ ਬਾਜ ਵਰਤਦਾ। ਪਰ ਬਲਿਹਾਰ ਜਾਈਏ ਭਾਈ ਸੰਤੋਖ ਸਿੰਘਾ, 16 ਦੇ 16 ਅਰਥ ਵੱਖਰੇ ਵੱਖਰੇ ਨੇ, ਇਸ ਕਰਕੇ ਪ੍ਰਕਰਨ ਦੇ ਅਨੁਸਾਰ ਲੜੀ ਜੁੜਦੀ ਚਲੀ ਜਾਂਦੀ ਹੈ। ਅਤੇ ਇੱਥੇ ਡਾਰ ਦਾ ਅਰਥ ਡਾਲੀ, ਟਹਿਣੀ, ਟਹਿਣੀ ਦੇ ਨਾਲ ਫਲ ਲੱਗਿਆ ਹੁੰਦਾ। ਦ੍ਰਿਸ਼ਟਾਂਤ ਦਿੱਤਾ ਹੈ ਕਬੀਰ ਸਾਹਿਬ ਨੇ, ਬਹਾਸ ਗੱਲ ਕੀਤੀ ਹੈ ਅੰਦਰ ਦੀ, ਗੁਰਬਾਣੀ 'ਚ ਇਸੇ ਤਰ੍ਹਾਂ ਸਾਰੀ ਬਾਹਰ ਦੀ ਗੱਲ ਕਰਕੇ ਅੰਦਰ ਦੀ ਗੱਲ ਸਮਝਾਈ ਹੈ ਸਾਰੀ। ਹੁਣ ਕਈ ਵਾਰ ਤਾਂ ਸਾਡੇ ਵਿੱਚ ਇਹੋ ਜਿਹੇ ਗਿਆਨੀ ਪੈਦਾ ਹੋ ਗਏ ਜਿਹੜੇ ਕੇਵਲ ਅੰਦਰ ਦੀ ਗੱਲ ਤਾਂ ਕਰਨੀ ਚਾਹੁੰਦੇ ਆ, ਪਰ ਗੜਬੜ ਇਹ ਹੋ ਜਾਂਦੀ ਹੈ ਬਾਹਰਲਾ ਦ੍ਰਿਸ਼ਟਾਂਤ ਜਿਹੜਾ ਉਹ ਸੂਤ ਨਹੀਂ ਆਉਂਦਾ। ਪਹਿਲਾਂ ਦ੍ਰਿਸ਼ਟਾਂਤ ਬਾਹਰਲਾ ਸਮਝ ਲਓ। ਜੇ ਬਿਰਸ਼ ਹੁੰਦਾ ਤਾਂ ਬਿਰਸ਼ਾਂ ਦਾ ਦ੍ਰਿਸ਼ਟਾਂਤ ਗੁਰਬਾਣੀ ਵਿੱਚ ਆ ਗਿਆ। ਜੇ ਨਦੀਆਂ ਹੁੰਦੇ ਨੇ, ਸਮੁੰਦਰ ਹੁੰਦੇ ਨੇ, ਹੰਸ ਹੁੰਦੇ ਨੇ, ਪੰਛੀ ਹੁੰਦੇ ਨੇ, ਕੁੱਤੇ ਹੁੰਦੇ ਨੇ, ਸੂਰ ਹੁੰਦੇ ਨੇ, ਗਧੇ ਹੁੰਦੇ ਨੇ, ਤਾਂ ਉਹਨਾਂ ਦੇ ਦ੍ਰਿਸ਼ਟਾਂਤ ਆ ਗਏ। ਜੇ ਪ੍ਰੇਤ ਹੁੰਦੇ ਨੇ ਸੰਸਾਰ ਵਿੱਚ ਤਾਂ ਪ੍ਰੇਤ ਦਾ ਦ੍ਰਿਸ਼ਟਾਂਤ ਦਿੱਤਾ। ਅਤੇ ਹੁਣ ਵਾਲੇ ਗਿਆਨਾਂ ਸੂ ਜੰਪੇ ਜਿਹੜੇ ਕਹਿੰਦੇ ਪ੍ਰੇਤ ਨਹੀਂ ਹੁੰਦਾ, ਆ ਡਰਾਮੇ ਵੀ ਇਹੋ ਜਿਹੇ ਕਰਨ ਆ ਗਏ ਜਿਹੜੇ ਕਹਿੰਦੇ ਨਹੀਂ ਜੀ ਇਹ ਹੁੰਦਾ ਨਹੀਂ, ਤਾਂ ਐਵੇਂ ਪ੍ਰੇਤ ਬਿਰਤੀ ਹੁੰਦੀ ਹੈ। ਤੁਹਾਨੂੰ ਕੌਣ ਰੋਕਦਾ ਇਹ ਕਹਿਣ ਤੋਂ ਵੀ ਪ੍ਰੇਤ ਬਿਰਤੀ ਹੁੰਦੀ ਹੈ? ਪ੍ਰੇਤ ਵਰਗੀ ਬਿਰਤੀ ਹੋ ਸਕਦੀ ਹੈ ਮਨੁੱਖ ਦੀ, ਲੇਕਿਨ ਪ੍ਰੇਤ ਵੀ ਤਾਂ ਹੁੰਦਾ ਹੈ। 84 ਲੱਖ ਜੋਨ 'ਚ ਇੱਕ ਜੋਨ ਹੈ ਇਹ, ਤੂੰ ਗੁਰਬਾਣੀ ਦਾ ਖੰਡਨ ਕਿਵੇਂ ਕਰੇਗਾ? ਪ੍ਰੇਤ ਜੋਨ ਹੋਏ ਬਲ ਬਲ ਉਤਰੈ, ਜੇ ਤੂੰ ਆਹ ਕਰੇਗਾ ਤੇਰੀ ਪ੍ਰੇਤ ਜੋਨੀ, ਜੇ ਤੇਰੀ ਮਕਾਨ ਵਿੱਚ ਸੁਰਤੀ ਰਹੇਗੀ। ਜੁਨਾ ਹੁੰਦੀਆਂ ਨੇ। ਕਬੀਰ ਸਾਹਿਬ ਕਹਿੰਦੇ 84 ਲੱਖ ਜੋਨ ਦੇ ਵਿੱਚ ਦੁਰਲੱਭ ਹੈ ਮਨੁੱਖ ਸਰੀਰ। ਦੁਰਲੱਭ ਦਾ ਅਰਥ ਦੁਰਲੱਭ ਕਰਨਾ, ਤੇ ਦੁਰਲੱਭ ਦਾ ਵੀ ਉਹੀ ਅਰਥ ਬਣੇ, ਦੁਰਲੱਭ ਦਾ ਵੀ ਉਹ ਬਣੇ ਜਿਹੜਾ ਬਹੁਤ ਦੁਰਗੀ ਦੁਸਤਰ ਕਠਿਨ ਬੜੀ ਮੁਸ਼ਕਲ ਦੇ ਨਾਲ ਲੱਭਿਆ ਹੋਵੇ। ਲੱਭ ਦਾ ਅਰਥ ਹੈ ਪ੍ਰਾਪਤ ਹੋਣਾ, ਜਿਹੜਾ ਬਹੁਤ ਮੁਸ਼ਕਲ ਦੇ ਨਾਲ ਪ੍ਰਾਪਤ ਹੋਇਆ ਹੋਵੇ, ਕਹਿੰਦੇ ਮਨੁੱਖ ਉਹ ਸਰੀਰ ਹੈ। ਅਰ ਯਾਦ ਰੱਖੀ, ਅੱਜ ਤੂੰ ਇਹ ਸਰੀਰ ਹੰਢਾ ਰਿਹਾ ਮਨੁੱਖ ਸਰੀਰ ਵਾਲਿਆ, ਜਿੱਦਣ ਤੇਰੇ ਕੋਲੋਂ ਚਲਾ ਗਿਆ, ਜਿਨ੍ਹਾਂ ਦੇ ਕੋਲੋਂ ਚਲਾ ਗਿਆ, ਪਛਤਾਵੇ ਤੋਂ ਬਿਨਾਂ ਕੱਖ ਵੀ ਨਹੀਂ ਲੈ ਕੇ ਗਏ ਸੰਸਾਰ ਤੋਂ, ਨਾ ਪੁੱਤਰ, ਨਾ ਧੀਆਂ, ਨਾ ਧਨ, ਨਾ ਮਕਾਨ, ਨਾ ਵਡਿਆਈ, ਕੁਛ ਨਹੀਂ ਗਈ। ਕੇਵਲ ਗਈ ਤਾਂ ਉਹਨਾਂ ਦੀ ਜਿੰਨੀ ਕੁ ਕਮਾਈ ਕੀਤੀ ਸੀ, ਅਤੇ ਹੁਣ ਪਛਤਾਵਾ, ਜਿਨ੍ਹਾਂ ਨੇ ਬਿਲਕੁਲ ਕਮਾਈ ਨਹੀਂ ਕੀਤੀ, ਪਛਤਾਵਾ ਹੀ ਪਛਤਾਵਾ ਰਹਿ ਗਿਆ ਵੀ ਉਹ ਕੁਛ ਵੀ ਨਾ ਕੀਤਾ। ਫਿਰ ਉਹਨਾਂ ਵਾਸਤੇ ਪੰਕਤੀ ਹੈ, ਚੱਲਿਓ ਜਵਾਰੀ ਦੋਏ ਹੱਥ ਚਾੜ, ਦੋਨੇ ਹੱਥ ਚਾੜ ਕੇ ਚੱਲੇ। ਅਤੇ ਕਬੀਰ ਸਾਹਿਬ ਕਹਿੰਦੇ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਵਾਰ ਹੈ ਵਾਰ, ਵਾਰ ਵਾਰ ਨਹੀਂ ਹੋਏਗਾ, ਜਿਉਂ, ਹੁਣ ਦ੍ਰਿਸ਼ਟਾਂਤ ਹੈ, ਜਿਉਂ ਆ ਗਿਆ ਨਾ ਜਿਵੇਂ। ਆਪਾਂ ਮਿਸਾਲ ਦੇਣੇ, ਕਹਿੰਦੇ ਵੀ ਜਿਸ ਤਰ੍ਹਾਂ ਬਈ ਐਂ ਗੱਲ ਕਰਕੇ ਕਰਦੇ ਹਾਂ, ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ, ਜਿਉਂ ਵਨ ਫਲ ਪਾ ਕੇ ਭੋਏ ਗਿਰੈ, ਗਹੁਰ ਬਹੁਰ ਨਾ ਲੱਗ ਗਿਆ ਢਾਲ। ਜਿਸ ਤਰ੍ਹਾਂ ਦ੍ਰਿਸ਼ਟਾਂਤ ਦਿੱਤਾ ਹੈ ਵੀ ਜੰਗਲ ਦੇ ਵਿੱਚ ਜਾਂ ਬਾਗ ਦੇ ਵਿੱਚ ਜਿੱਥੇ ਬੂਟੇ ਖੜ੍ਹੇ ਆ, ਕਿਤੇ ਵੀ ਹੈ ਬਿਰਸ਼, ਫਲ ਪੱਕ ਕੇ ਚੜ੍ਹ ਗਿਆ, ਮੁੜ ਕੇ ਫਲ ਉਸ ਟਾਹਣੀ ਨਾਲ ਲੱਗਾ ਹੈ ਨਹੀਂ, ਅੱਜ ਤੱਕ ਨਾ ਲੱਗੇਗਾ। ਦੁੱਧਾਂ ਦੀ ਵੀ ਇਹੀ ਬਾਤ ਹੈ, ਇੱਕ ਵਾਰੀ ਥਣਾਂ 'ਚੋਂ ਗਾਂ ਹੈ, ਮੱਝ ਹੈ, ਕੋਈ ਵੀ ਹੈ, ਜਿਹੜੇ ਜਿੱਥੋਂ ਵੀ ਦੁੱਧ ਦੇ ਸੋਮਿਆਂ ਤੋਂ ਦੁੱਧ ਆ ਰਿਹਾ ਹੈ, ਇੱਕ ਵਾਰੀ ਦੁੱਧ ਬਾਹਰ ਨਿਕਲ ਗਿਆ, ਮੁੜ ਕੇ ਅਸਥਨਾਂ ਵਿੱਚ ਵਾਪਸ ਨਹੀਂ ਆਏਗਾ। ਜਿਹੜੇ ਸਵਾਸ ਇੱਕ ਵਾਰੀ ਨਿਕਲ ਗਏ, ਵਾਪਸ ਕਦਾ ਚਿਤ ਨਹੀਂ ਆਏਗੇ, ਗਏ ਹੋ ਤਾਂ। ਇਸ ਕਰਕੇ ਜਿਉਂ ਬਨ ਫਲ ਪਾ ਕੇ ਭੋਏ ਗਿਰੈ, ਬਹੁਰ ਨਾ ਲੱਗੇਗਾ। ਜਦੋਂ ਵੀ ਮੈਂ ਇਸ ਪੰਕਤੀ ਦੀ ਵਿਚਾਰ ਕਰਦਾ, ਮੇਰੇ ਜਥੇ ਦੇ ਅੰਦਰ ਵਿਦਿਆਲੇ ਦੇ ਅੰਦਰ ਇੱਕ ਵਿਦਿਆਰਥੀ ਭਾਈ ਹਰਦੇਵ ਸਿੰਘ ਬਹੁਤ ਸੂਝਬੂਝਤਾ ਵਾਲਾ ਔਰ ਜਿਹੜਾ ਆਪਣੇ ਸੁਭਾਅ 'ਤੇ ਇੱਕ ਵੱਖਰੀ ਛਾਪ ਛੱਡ ਗਿਆ ਸਾਡੇ ਜਥੇ ਵਿੱਚ, ਉਹ ਸਪੇਨ ਦੇ ਅੰਦਰ ਜਾ ਕੇ ਮੁੱਖ ਗ੍ਰੰਥੀ ਜਿੱਥੇ ਵੀ ਗਿਆ ਕਥਾ ਕੀਤੀ। ਭਾਈ ਗੁਰਵੀਰ ਸਿੰਘ ਸਾਰਿਆਂ ਮੁਲਕਾਂ ਦੇ ਵਿੱਚ ਚਲੋ ਪੜ੍ਹ ਕੇ ਸਿੰਘ ਗਏ ਹੋਏ ਆ, ਪਰ ਮੈਂ ਉਹਦੀ ਗੱਲ ਇਸ ਕਰਕੇ ਕਰਦਾ, ਉਹ ਜਦੋਂ ਵੀ ਕੋਈ ਸ਼ੰਕਾ ਸਮਝਣ ਵਾਸਤੇ ਕਰਦਾ ਸੀ ਤਾਂ ਉਹ ਸ਼ੰਕਾ ਬੜੀ ਮਜ਼ਬੂਤ ਹੁੰਦੀ ਸੀ ਉਸਦੀ। ਕਿਤੇ ਕਿਤੇ ਐਸੇ ਵਿਦਿਆਰਥੀ ਹੁੰਦੇ ਆ। ਮੈਨੂੰ ਕਹਿੰਦਾ ਇੱਕ ਦਿਨ, ਕਹਿੰਦਾ ਬਾਬਾ ਜੀ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ। ਮੈਂ ਕਹਿੰਦਾ ਦੱਸੋ। ਕਹਿੰਦਾ ਜੀ ਕਬੀਰ ਸਾਹਿਬ ਨੇ ਜੋ ਕਿਹਾ ਵੀ ਦੇਖੋ ਮੈਨੂੰ ਖਿਮਾ ਕਰਿਓ, ਮੈਂ ਕਿਤੇ ਇਹ ਨਾ ਸਮਝ ਲਓ ਮੈਂ ਗੁਰਬਾਣੀ 'ਤੇ ਕਿੰਤੂ ਕਰਦਾ, ਇਹ ਤਾਂ ਤੁਹਾਨੂੰ ਵਿਸ਼ਵਾਸ ਹੈ ਨਾ ਵੀ ਬਾਣੀ 'ਤੇ ਕਿੰਤੂ ਨਹੀਂ ਮੈਂ ਕਰ ਸਕਦਾ। ਮੈਂ ਕਿਹਾ ਬਿਲਕੁਲ। ਕਹਿੰਦਾ ਪਰ ਜੇ ਮੇਰੇ ਕੋਲ ਕੋਈ ਮੈਨੂੰ ਕਿੰਤੂ ਕਰੇ ਫਿਰ ਉਸ ਵੇਲੇ ਖਬਰ ਹੈ ਮੈਂ ਕਿੱਥੇ ਹੋਊਂਗਾ, ਮੈਂ ਤੁਹਾਨੂੰ ਪੁੱਛਣਾ ਹੋਊਂਗਾ ਉਸ ਵੇਲੇ, ਮੈਂ ਅੱਜ ਹੀ ਪੁੱਛ ਲਾਂ, ਮੈਂ ਉਹ ਕਿੰਤੂ ਆਪਣੇ ਕੋਲੋਂ ਹੀ ਕਿਉਂ ਨਾ ਕਰਦਾ ਜਿਹੜਾ ਕੋਈ ਪੁੱਛ ਸਕਦਾ। ਮੈਂ ਕਿਹਾ ਦੱਸੋ। ਕਹਿੰਦਾ ਕਬੀਰ ਸਾਹਿਬ ਨੇ ਕਿਹਾ ਜਿਉਂ ਬਨ ਫਲ ਪਾਕੇ ਭੋਏ ਗਏ। ਮੈਂ ਕਿਹਾ ਠੀਕ ਹੈ। ਕਹਿੰਦਾ ਜੀ ਕੱਚਾ ਫਲ ਡਿੱਗ ਜਾਵੇ ਫਿਰ ਉਹ ਟਾਹਣੀ ਨਾਲ ਲੱਗ ਜਾਂਦਾ ਹੁੰਦਾ। ਮੈਂ ਕਿਹਾ ਵਾਹ ਹਰਦੇਵ ਸਿੰਘ, ਇਹ ਹੈ ਇੱਕ ਐਸੀ ਗੱਲ ਕੰਮ ਦੀ ਤੂੰ ਕੀਤੀ ਹੈ, ਤੂੰ ਜਿਹਦੇ ਕੋਲੋਂ ਪੜ੍ਹਿਆ ਉਹਨੂੰ ਇੱਕ ਵਾਰੀ ਚੱਕਰ 'ਚ ਪਾ ਤਾ, ਸੋਚਣ ਦੇ ਮਜ਼ਬੂਰ ਕਰ ਦਿੱਤਾ। ਮੈਂ ਕਿਹਾ ਇੱਕ ਤੈਨੂੰ ਪਤਾ ਮੇਰੇ ਸੁਭਾਅ ਦਾ, ਜਿਹੜੀ ਗੱਲ ਮੈਨੂੰ ਨਾ ਆਉਂਦੀ ਹੋਵੇ ਮੈਂ ਕਦੇ ਉਹਨੂੰ ਗੋਲਮੋਲ ਨਹੀਂ ਕੀਤਾ ਅਤੇ ਸਪੱਸ਼ਟ ਅੱਖਰਾਂ 'ਚ ਕਹਿ ਦਿੱਤਾ ਵੀ ਇਹ ਮੈਨੂੰ ਆਉਂਦਾ ਨਹੀਂ। ਪਰ ਇਹਦੇ ਲਈ ਮੈਂ ਤੈਨੂੰ ਇਹ ਵੀ ਨਹੀਂ ਕਹਿ ਸਕਦਾ ਵੀ ਮੈਨੂੰ ਆਉਂਦਾ ਨਹੀਂ, ਮੈਨੂੰ ਥੋੜ੍ਹਾ ਜਿਹਾ ਸੋਚ ਲੈਣ ਦੇ, ਜੇ ਨਾ ਆਇਆ ਤਾਂ ਫਿਰ ਆਪਾਂ ਕੋਈ ਹੋਰ ਦਰ ਖੜਕਾਵਾਂਗੇ ਜਾ ਕੇ ਆਪਦੇ ਬੜੇ। ਮੈਂ ਥੋੜ੍ਹਾ ਚਿਰ ਅਤੇ ਜਿਸ ਵੇਲੇ ਅੰਦਰਲਾ ਜਿਹੜਾ ਮਹਾਂਪੁਰਖਾਂ ਦਾ ਖਜ਼ਾਨਾ ਜਮ੍ਹਾਂ ਹੋਇਆ ਹੋਇਆ ਸੱਜੇ ਖੁੱਬੇ ਇੱਧਰ ਉੱਧਰ ਦੇਖਿਆ, ਲੱਭਿਆ ਲੱਭਿਆ ਪੁੱਛਣਾ, ਗੁਰੂ ਨਾਨਕ ਨੇ ਕਿਰਪਾ ਕੀਤੀ ਤਾਂ ਗੱਲ ਦਿਮਾਗ ਵਿੱਚ ਆ ਗਈ। ਮੈਂ ਕਿਹਾ ਹਰਦੇਵ ਸਿੰਘ ਇਹ ਗੱਲ ਕਬੀਰ ਸਾਹਿਬ ਦੀ ਸਹੀ ਹੈ ਅਤੇ ਤੇਰੇ ਵਾਲੀ ਗਲਤ ਹੈ। ਕਹਿੰਦਾ ਜੀ ਦੱਸੋ। ਮੈਂ ਕਿਹਾ ਕਬੀਰ ਸਾਹਿਬ ਨੂੰ ਪਤਾ ਸੀ ਵੀ ਆਉਣ ਵਾਲਾ ਸਮਾਂ ਵਿਗਿਆਨਕ ਯੁੱਗ ਦਾ ਹੈ। ਕਬੀਰ ਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ ਦੇ ਅੰਦਰ ਲੋਕ ਕਲਮਾਂ ਕਰਕੇ ਪੌਦੇ ਜੋੜ ਦਿਆ ਕਰਨਗੇ ਇੱਕ ਦੂਜੇ ਦੇ ਨਾਲ, ਉਹ ਇਸ ਕਰਕੇ ਜੁੜ ਜਾਂਦੇ ਨੇ, ਕੱਚੇ ਹੁੰਦੇ ਨੇ ਦੋਨੇ, ਜੜ ਹੋਰ ਹੈ ਉੱਪਰ ਪੌਦਾ ਹੋ ਰਿਹਾ ਕਲਮ ਕੀਤੀ ਹੈ ਉਹ ਜੁੜ ਜਾਂਦਾ, ਹੇਠਾਂ ਦੇ ਜੜ ਹੋਰ ਹੈ ਅਤੇ ਉੱਤੇ ਅੰਬ ਕੁਛ ਹੋਰ ਲੱਗ ਜਾਂਦਾ, ਕਲਮੀ ਅੰਬ ਕਹਿੰਦੇ ਉਹਨੂੰ, ਕਲਮ ਕੀਤਾ ਹੋਇਆ, ਬੇਰੀ ਕਲਮ ਕੀਤੀ ਹੋਈ, ਪਿਉਂਦ ਦੀ ਵੀਰ ਜਿਹਨੂੰ ਕਹਿੰਦੇ ਪਿਉਂਦ। ਮੈਂ ਕਿਹਾ ਇਸੇ ਤਰ੍ਹਾਂ ਜੇ ਕਬੀਰ ਇੱਥੇ ਕੱਚੀ ਗੱਲ ਛੱਡ ਦਿੰਦਾ ਤਾਂ ਬਈ ਕੋਈ ਵਿਗਿਆਨੀ ਤਾਜ਼ਾ ਟੁੱਟਿਆ ਹੋਇਆ ਕੱਚਾ ਫਲ ਕਿਸੇ ਤਰੀਕੇ ਦੇ ਨਾਲ ਜੋੜ ਸਕਦਾ ਸੀ ਔਰ ਜੁੜ ਸਕਦਾ ਉਹ ਕੱਚਾ ਫਲ, ਲੇਕਿਨ ਜਦੋਂ ਟਹਿਣੀ ਸੁੱਕ ਜਾਏ ਸੁੱਕਣ ਤੋਂ ਬਾਅਦ ਉਹ ਫਲ ਟੁੱਟ ਜਾਏ ਮੁੜ ਕੇ ਜੋੜਨ ਵਾਲਾ ਜੰਮਿਆ ਕੋਈ ਨਹੀਂ। ਕਹਿੰਦੇ ਜੀ ਹੁਣ ਮੇਰੀ ਤਸੱਲੀ। ਇਸ ਕਰਕੇ ਕਬੀਰ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ ਕਿ ਸੰਸਾਰ ਇੱਕ ਵਿਰਸ਼ ਹੈ, ਹਰ ਮਨੁੱਖ 84 ਲੱਖ ਜੋਨ ਇਸ ਵਿਰਸ਼ ਦੇ ਪੱਤੇ ਹਨ, ਪੱਤੇ ਫਲ ਨਹੀਂ। ਮਨੁੱਖ ਸਰੀਰ ਇਸ ਵਿਰਸ਼ ਦਾ ਬੜਾ ਕੀਮਤੀ ਫਲ ਹੈ। ਦੇਖੋ ਵਿਰਸ਼ ਦੀ ਕੀਮਤ ਹੀ ਫਲ 'ਤੇ ਹੈ, ਸੰਸਾਰ ਦੀ ਕੀਮਤ ਮਨੁੱਖ ਸਰੀਰ ਦੇ ਨਾਲ ਹੈ, ਸਭ ਤੋਂ ਕੀਮਤੀ ਫਲ ਹੈ। ਔਰ ਤੂੰ ਯਾਦ ਰੱਖੀਂ ਸੰਸਾਰ ਦੀ ਵਿਰਸ਼ ਨਾਲ, ਤੇਰੀ ਪ੍ਰਾਰਭ ਦੀ ਟਹਿਣੀ ਦੇ ਨਾਲ, ਤੇਰੀ ਉਮਰ ਦੀ ਟਹਿਣੀ ਦੇ ਨਾਲ ਆਹ ਤੇਰਾ ਮਨੁੱਖਾ ਸਰੀਰ ਜੁੜਿਆ ਹੋਇਆ ਹੈ। ਉਹ ਜਿੱਦਣ ਤੇਰੀ ਉਮਰ ਦੀ ਟਾਹਣੀ ਸੁੱਕ ਗਈ, ਜਿੱਦਣ ਤੇਰੀ ਪ੍ਰਾਰਭ ਮੁੱਕ ਗਈ, ਦਰਮ ਦੇ ਕੇ ਧਰਤੀ 'ਤੇ ਡਿੱਗ ਜਾਣਾ ਅਤੇ ਬਹਾਨਾ ਕੋਈ ਬਣ ਜਾਏ ਅਤੇ ਮੁੜ ਕੇ ਤੈਨੂੰ ਮਨੁੱਖਾ ਸਰੀਰ ਨਹੀਂ ਮਿਲਣਾ। ਬਹੁਰ ਨਾ ਲੱਗੇ ਡਾਲ, ਜਿਉਂ ਬਨ ਫਲ ਪਾ ਕੇ ਭੋਏ ਗਿਰੇ, ਬਹੁਰ ਨਾ ਲੱਗੇ ਡਾਲ। ਅੱਜ ਦਾ ਸਮਾਂ ਸਮਾਪਤ ਹੁੰਦਾ, ਕੱਲ੍ਹ ਨੂੰ ਬੁੱਧਵਾਰ ਹੈ ਜੀ, ਕੱਲ੍ਹ ਨੂੰ ਬੁੱਧਵਾਰ ਮੇਰਾ ਰੱਖਿਆ ਹੋਇਆ ਭਾਈ, ਥੋੜ੍ਹਾ ਜਿਹਾ ਸਿਹਤ ਵਾਸਤੇ, ਬਾਕੀ ਦੇ ਦਿਨਾਂ 'ਚ ਤਾਂ ਕਥਾ ਹੁੰਦੀ ਰਹਿੰਦੀ ਹੈ, ਬੁੱਧਵਾਰ ਵਾਲੇ ਦਿਨ ਥੋੜ੍ਹੀ ਜਿਹੀ ਸਿਹਤ ਦੀ ਕਥਾ ਵੀ ਹੁੰਦੀ ਰਹਿੰਦੀ ਹੈ। ਉਹ ਜਿੱਥੇ ਵੀ ਮੈਂ ਜਾਂਦਾ ਉੱਥੇ ਇਹ ਦਿਨ ਪੱਕੇ ਹੀ ਰੱਖਿਆ ਹੋਇਆ, ਇਸ ਕਰਕੇ ਜਿਨ੍ਹਾਂ ਨੇ ਕੁਝ ਨੋਟ ਕਰਨਾ ਉਹ ਆਪਣੇ ਕਾਗਜ਼ ਅਤੇ ਪੈੱਨ ਨਾਲ ਲੈ ਕੇ ਆਇਓ। ਬਾਅਦ ਦੇ ਵਿੱਚ ਫਿਰ ਮੈਨੂੰ ਬੜੀ ਮੁਸ਼ਕਲ ਹੋ ਜਾਂਦੀ ਹੈ, ਜੋੜੇ ਨਹੀਂ ਪਾਉਣ ਦਿੰਦੇ, ਬਾਬਾ ਜੀ ਮੈਂ ਭੁੱਲ ਗਿਆ, ਦੱਸਿਓ ਤਾਂ ਦੁਬਾਰੇ। ਫਿਰ ਉਹ ਮੇਰੇ ਲਈ ਫਿਰ ਇੰਨੀ ਇੰਟਰਵਿਊ ਦੇਣੀ ਬਹੁਤ ਔਖੀ ਹੈ, ਨਾ ਫੋਨ 'ਤੇ ਗੱਲ ਹੁੰਦੀ ਹੈ, ਇਸ ਕਰਕੇ ਇੱਕੋ ਵਾਰੀ ਮੁਕਾ ਲੈਣਾ ਕੰਮ, ਮੈਂ ਸਹਿਜ ਭਾਰ ਨਾਲ ਦੱਸੂੰ ਅਤੇ ਲਾਭ ਉਠਾਓ ਭਾਈ ਜਿਨ੍ਹਾਂ ਨੇ, ਔਰ ਤੁਹਾਡੇ ਵਿੱਚ ਬੈਠੇ ਨੇ ਭਾਈ ਸਾਹਿਬ ਜਿਨ੍ਹਾਂ ਨੇ ਵੱਡਾ ਲਾਭ ਉਠਾਇਆ, ਇਹ ਤਾਂ ਮੇਰੇ ਯਾਦ ਹੀ ਰਹਿੰਦੇ ਹੈ, ਜਿਨ੍ਹਾਂ ਨੇ ਆਪਣੀ ਨਿਗਾਹ ਵਧਾਈ ਅਤੇ ਰਿਕਾਰਡ ਪੈਦਾ ਕਰ ਦਿੱਤਾ, ਖਾਧੀ ਕਿਸੇ ਹੋਰ ਚੀਜ਼ ਵਾਸਤੇ ਤਰਫਲਾ ਅਤੇ ਨਿਗਾਹ ਵੀ ਵੱਧ ਗਈ। ਇਹ ਆਪਾਂ ਗੱਲਾਂ ਕਰਾਂਗੇ ਕੱਲ੍ਹ ਨੂੰ ਅਤੇ ਕੁਝ ਪ੍ਰਕਰਨ ਨੂੰ ਵੀ ਅੱਗੇ ਤੋਰਾਂਗੇ ਅਤੇ ਇਹਦੇ ਨਾਲ ਘਟ ਵਸੈ ਚਰਨਾਰਵਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਉ ਪਾਲ। ਦੇਹੀ ਦੁਆਲੇ ਵੀ ਇਹ ਵੀ ਗੁਰਮਤ ਹੈ ਕਿ ਦੇਹ ਨੂੰ ਤੰਦਰੁਸਤ ਕਿਵੇਂ ਰੱਖ ਸਕਦੇ ਹਾਂ। ਬਹੁਤੀਆਂ ਬਿਮਾਰੀਆਂ ਅਸੀਂ ਆਪਣੀ ਗਲਤੀ ਦੇ ਕਾਰਨ ਸਹੇੜੀਆਂ ਹੋਈਆਂ ਹਨ, ਉਹਨਾਂ ਦੀ ਵਾਰੀ ਵਿਚਾਰ ਕੱਲ੍ਹ ਹੋਏਗੀ। ਆਓ ਹੁਣ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਕੱਲ੍ਹ ਨੂੰ ਫਿਰ ਇਸੇ ਪ੍ਰਕਰਨ 'ਤੇ ਕੁਝ ਸਿਹਤ ਵਾਸਤੇ ਵਿਚਾਰਾਂ ਜੈਸੀਆਂ ਗੁਰੂ ਕਰਾਏਗਾ ਅਤੇ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਫਤਿਹ ਵੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।